ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਇੱਕ ਤਮਸੀਲ ਦੇ ਬਾਰੇ ਦੱਸਾਂਗੀ ਜਿਹਦੇ 'ਚ ਉਹਨਾਂ ਨੇ ਇੱਕ ਬੇਵਕੂਫ਼ ਤੇ ਇੱਕ ਅਕਲਮੰਦ ਸ਼ਖਸ ਦਾ ਜ਼ਿਕਰ ਕੀਤਾ ਹੈ। ਪਿਆਰੇ ਬੱਚੋ, ਇਹ ਤਮਸੀਲ ਸਾਨੂੰ ਕਲਾਮੇ ਮੁਕੱਦਸ 'ਚ ਮੱਤੀ ਰਸੂਲ ਦੀ ਅੰਜੀਲ ਇਹਦੇ 7ਵੇਂ ਬਾਪ ਦੀ 24 ਆਇਤ ਤੋਂ ਲੈ ਕੇ 27ਵੀਂ ਆਇਤ ਤੱਕ ਪੜ੍ਹਨ ਨੂੰ ਮਿਲਦੀ ਏ। ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਫਰਮਾਇਆ ਕਿ ਜਿਹੜਾ ਕੋਈ ਮੇਰੀਆਂ ਇਹ ਗੱਲਾਂ ਸੁਣਦਾ ਏ ਤੇ ਉਹਨਾਂ ਤੇ ਅਮਲ ਕਰਦਾ ਏ, ਉਹ ਉਸ ਅਕਲਮੰਦ ਆਦਮੀ ਦੀ ਤਰ੍ਹਾਂ ਠਹਿਰੇਗਾ ਜਿਹਨੇ ਚਟਾਨ ਤੇ ਆਪਣਾ ਘਰ ਬਣਾਇਆ ਤੇ ਮੀਂਹ ਬਰਸਿਆ ਤੇ ਪਾਣੀ ਚੜਿਆ ਤੇ ਨੇਰੀ ਆਈ ਤੇ ਉਸ ਘਰ ਨੂੰ ਟੱਕਰਾਂ ਲੱਗੀਆਂ, ਲੇਕਿਨ ਉਹ ਘਰ ਨਾ ਡਿੱਗਾ ਕਿਉਂਕਿ ਉਹਦੀ ਬੁਨਿਆਦ ਚਟਾਨ ਤੇ ਸੀ। ਪਿਆਰੇ ਬੱਚੋ, ਖੁਦਾਵੰਦ ਯਿਸੂ ਮਸੀਹ ਸਾਨੂੰ ਇਹ ਯਾਦ ਦਿਲਾਉਣਾ ਚਾਹੁੰਦੇ ਨੇ ਕਿ ਸਿਰਫ ਸੁਣਨਾ ਹੀ ਕਾਫੀ ਨਹੀਂ, ਬਲਕਿ ਉਹਨਾਂ ਗੱਲਾਂ ਨੂੰ ਜਿਹੜੀਆਂ ਉਹ ਬਿਆਨ ਕਰਦੇ ਨੇ, ਉਹਨਾਂ ਨੂੰ ਸੁਣ ਕੇ ਉਹਦੇ ਮਾਇਨੇ ਸਮਝਣ ਦੀ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਏ, ਤੇ ਫਿਰ ਜਿੰਨੀ ਸਮਝ ਆਉਂਦੀ ਏ ਉਹਦੀ ਰੋਸ਼ਨੀ 'ਚ ਅਮਲ ਵੀ ਕਰਨਾ ਚਾਹੀਦਾ ਏ। ਕਿਉਂਕਿ ਖੁਦਾਵੰਦ ਦੇ ਅਹਿਕਾਮ ਨੂੰ ਸੁਣ ਕੇ ਉਹਨਾਂ 'ਤੇ ਅਮਲ ਨਾ ਕਰਨਾ ਬਹੁਤ ਹੀ ਬੁਰੀ ਗੱਲ ਏ। ਸੁਣਨ ਦੇ ਬਾਅਦ ਸਾਮਾਇਨ ਦੀ ਜ਼ਿੰਮੇਦਾਰੀ ਬਣ ਜਾਂਦੀ ਏ ਕਿ ਸੁਣੇ ਹੋਏ ਨੂੰ ਅਮਲੀ ਜਾਮਾ ਪਹਿਨਾਇਆ ਜਾਏ, ਕਿਉਂਕਿ ਖੁਦਾਵੰਦ ਦੇ ਬੱਚੇ ਅਤੇ ਬੱਚੀਆਂ ਉਹੋ ਹੀ ਨੇ ਜਿਹੜੇ ਖੁਦਾਵੰਦ ਦੀ ਰੂਹ ਦੀ ਹਦਾਇਤ ਦੇ ਮੁਤਾਬਿਕ ਚੱਲਦੇ ਨੇ। ਪਿਆਰੇ ਬੱਚੋ, ਯਾਦ ਰੱਖੋ ਕਿ ਅਮਲ ਕਰਨ ਵਾਲਾ ਸ਼ਖਸ ਉਸ ਸ਼ਖਸ ਦੀ ਮਾਨੀ ਦੇ ਜਿਹਨੇ ਚਟਾਨ 'ਤੇ ਘਰ ਬਣਾਇਆ, ਜਿਹੜਾ ਮਸੀਹ ਯਸੂ ਏ। ਅਨਫਰਾਦੀ ਤੌਰ 'ਤੇ ਮਜਮੂਈ ਤੌਰ 'ਤੇ ਉਹੀ ਕਲੀਸਿਆ ਅਤੇ ਉਹੀ ਸ਼ਖਸ ਅਕਲਮੰਦ ਠਹਿਰਦਾ ਏ ਜਿਹਦੀ ਬੁਨਿਆਦ ਮਸੀਹ ਯਸੂ 'ਤੇ ਹੁੰਦੀ ਏ, ਜਿਹੜੇ ਕਿ ਜ਼ਮਾਨਿਆਂ ਦੀ ਚਟਾਨ ਨੇ। ਪਿਆਰੇ ਬੱਚੋ, ਲੂਕਾ ਰਸੂਲ ਦੀ ਅੰਜੀਲ ਇਹਦੇ 6ਵੇਂ ਬਾਪ ਦੀ 48ਵੀਂ ਆਇਤ ਦੇ ਮੁਤਾਬਿਕ ਅਸੀਂ ਇਸ ਗੱਲ ਨੂੰ ਸਿੱਖਨੇ ਆ ਕਿ ਜਿਹੜਾ ਘਰ ਬਣਾਉਣ ਵਾਲਾ ਹੁੰਦਾ ਏ, ਉਹ ਉਸ ਘਰ ਦੀ ਨੀਂਵ ਗਹਿਰਾਈ 'ਚ ਖੋਦਦਾ ਏ ਤਾਂ ਕਿ ਬੁਨਿਆਦ ਮਜ਼ਬੂਤ ਹੋਏ। ਮਜ਼ਬੂਤ ਬੁਨਿਆਦ ਦੇ ਲਈ ਜ਼ਿਆਦਾ ਵਕਤ ਤੇ ਮਿਹਨਤ ਚਾਹੀਦੀ ਹੁੰਦੀ ਏ। ਮਜ਼ਬੂਤ ਬੁਨਿਆਦ ਦੇ ਬਗੈਰ ਮਜ਼ਬੂਤ ਘਰ ਦੀ ਤਵੱਕਾ ਕਰਨਾ ਬੇਕਾਰ ਏ। ਪਿਆਰੇ ਬੱਚੋ, ਅਗਰ ਸਾਡੀ ਬੁਨਿਆਦ ਮਸੀਹ ਯਸੂ ਤੇ ਹੋਏਗੀ ਤੇ ਦੁਨੀਆਂ ਦੀਆਂ ਅਜ਼ਮਾਇਸ਼ਾਂ ਤੇ ਝੂਠੀ ਤਾਲੀਮ ਤੇ ਸਾਡਾ ਕੋਈ ਅਸਰ ਨਹੀਂ ਹੋਏਗਾ। ਯਾਦ ਰੱਖੋ ਕਿ ਜਿਹੜੇ ਲੋਕ ਖੁਦਾਵੰਦ ਦੇ ਮੂੰਹ ਦੀਆਂ ਗੱਲਾਂ ਤੇ ਅਮਲ ਨਹੀਂ ਕਰਦੇ, ਉਹ ਉਸ ਬੇਵਕੂਫ ਆਦਮੀ ਦੀ ਮਾਨਿਦ ਨੇ ਜਿਹਨੇ ਰੇਤ ਤੇ ਆਪਣਾ ਘਰ ਬਣਾਇਆ। ਯਾਨੀ ਜਿੰਨਾ ਉਹ ਜਾਣਦਾ ਸੀ, ਜਿੰਨਾ ਉਹਨੇ ਸੁਣਿਆ ਸੀ, ਉਹਨੇ ਉਹਦੇ ਤੇ ਅਮਲ ਨਾ ਕੀਤਾ। ਤੇ ਬਾਈਬਲ ਮੁਕੱਦਸ ਸਾਨੂੰ ਇਹ ਦੱਸਦੀ ਹੈ ਕਿ ਖੁਦਾਵੰਦ ਯਿਸੂ ਮਸੀਹ ਫਰਮਾਉਂਦੇ ਨੇ ਕਿ ਜਿਹੜਾ ਕੋਈ ਮੇਰੀਆਂ ਗੱਲਾਂ ਸੁਣਦਾ ਹੈ ਤੇ ਉਹਨਾਂ ਤੇ ਅਮਲ ਨਹੀਂ ਕਰਦਾ, ਉਹ ਉਸ ਬੇਵਕੂਫ ਆਦਮੀ ਦੀ ਤਰ੍ਹਾਂ ਹੈ ਜਿਹਨੇ ਆਪਣਾ ਘਰ ਰੇਤ ਤੇ ਬਣਾਇਆ ਤੇ ਮੀਂਹ ਬਰਸਿਆ ਤੇ ਪਾਣੀ ਚੜਿਆ ਤੇ ਨੇਰੀ ਚੱਲੀ ਤੇ ਉਸ ਘਰ ਨੂੰ ਸਦਮਾ ਪਹੁੰਚਿਆ ਤੇ ਉਹ ਡਿੱਗ ਗਿਆ ਤੇ ਬਿਲਕੁਲ ਬਰਬਾਦ ਹੋ ਗਿਆ। ਪਿਆਰੇ ਬੱਚੋ, ਐਸੇ ਲੋਕ ਖੁਸ਼ਖਬਰੀ ਦੇ ਕਲਾਮ ਤੇ ਕੰਨ ਨਹੀਂ ਧਰਦੇ, ਬਲਕਿ ਆਪਣੇ ਨੇਕ ਕੰਮਾਂ ਤੇ ਨਜ਼ਰੀਆਂ ਤੇ ਭਰੋਸਾ ਕਰਦੇ ਨੇ। ਐਸੇ ਮਸੀਹੀਆਂ ਦੀ ਸੀਰਤ ਜਲਦ ਦਾਗਦਾਰ ਹੋ ਜਾਂਦੀ ਏ ਤੇ ਉਹ ਜ਼ਿਆਦਾ ਝੂਠ ਤੇ ਤਕੀਆ ਕਰਦੇ ਨੇ। ਨਜਾਤ ਪਾਣ ਜਾਂ ਨਾ ਪਾਣ ਦੇ ਲਈ ਹਿਕਮਤ ਤੇ ਹਮਾਕਤ ਦੋਨਾਂ ਦਾ ਬਹੁਤ ਹੀ ਅਮਲ ਦਖਲ ਏ। ਪਿਆਰੇ ਬੱਚੋ, ਖੁਦਾਵੰਦ ਦੇ ਕਲਾਮ ਨੂੰ ਸੁਣਨਾ ਕਾਫੀ ਨਹੀਂ, ਬਲਕਿ ਉਹਦੇ ਤੇ ਅਮਲ ਵੀ ਕਰਨਾ ਏ। ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਇਮਤਿਹਾਨ 'ਚ ਪੂਰੇ ਉਤਰੀਏ ਤੇ ਇਸ ਦੁਨੀਆਂ ਦੀਆਂ ਅਜ਼ਮਾਇਸ਼ਾਂ ਤੇ ਮੁਸੀਬਤਾਂ ਦਾ ਮੁਕਾਬਲਾ ਕਰ ਸਕੀਏ, ਤੇ ਫਿਰ ਸਾਨੂੰ ਹਿਕਮਤ ਦਾ ਚਨਾਉ ਕਰਨਾ ਹੋਏਗਾ। ਸਾਨੂੰ ਖੁਦਾਵੰਦ ਦੇ ਪਾਕ ਕਲਾਮ ਤੋਂ ਵਾਕਿਫ ਹੋਣਾ ਹੋਏਗਾ ਤਾਂ ਕਿ ਉਹ ਮਸੀਹ ਤੇ ਇਮਾਨ ਲਿਆਉਣ ਨਾਲ ਨਜਾਤ ਹਾਸਿਲ ਕਰਨ ਦੇ ਲਈ ਦਿਨਾਈ ਬਖਸ਼ ਸਕੇ, ਤੇ ਇਹ ਦਿਨਾਈ ਸਾਨੂੰ ਖੁਦਾਵੰਦ ਦਾ ਪਾਕ ਕਲਾਮ ਸੁਣਨ ਨਾਲ ਤੇ ਉਹਦੇ ਤੇ ਅਮਲ ਕਰਨ ਨਾਲ ਹਾਸਿਲ ਹੁੰਦੀ ਏ। ਪਿਆਰੇ ਬੱਚੋ, ਸਾਨੂੰ ਇਹ ਚਾਹੀਦਾ ਏ ਕਿ ਅਸੀਂ ਆਪਣੇ ਵਾਸਤੇ ਇੱਕ ਅੱਛੀ ਬੁਨਿਆਦ ਕਾਇਮ ਕਰੀਏ ਤਾਂ ਕਿ ਹਕੀਕੀ ਜ਼ਿੰਦਗੀ ਤੇ ਕਬਜ਼ਾ ਕਰ ਸਕੀਏ। ਕਲਾਮੇ ਮੁਕੱਦਸ ਨੂੰ ਮੁਸਲਸਲ ਸੁਣਦੇ ਰਹਿਣਾ ਤੇ ਮੰਨਣਾ ਅੱਛੀ ਬੁਨਿਆਦ ਮੁਹੱਈਆ ਕਰਦਾ ਏ। ਇਸ ਤਰ੍ਹਾਂ ਇੱਕ ਅੱਛਾ ਤੇ ਮਜ਼ਬੂਤ ਮਸੀਹੀ ਚਾਲ ਚੱਲਣ ਬਣਦਾ ਜਾਂਦਾ ਏ, ਜਿਹਦੇ ਤੇ ਦੁਨੀਆਂ ਦੇ ਤੂਫਾਨ ਦਾ ਅਸਰ ਨਹੀਂ ਹੁੰਦਾ। ਪਿਆਰੇ ਬੱਚੋ, ਯਾਦ ਰੱਖੋ ਕਿ ਮਸੀਹ ਯਿਸੂ ਅਬਦੀ ਚਟਾਨ ਏ। ਜਦੋਂ ਤੱਕ ਅਸੀਂ ਉਹਨਾਂ ਦੇ ਕੋਲ ਨਹੀਂ ਆਉਂਦੇ, ਬਾਕੀ ਸਾਰੀਆਂ ਬੁਨਿਆਦਾਂ ਬੇਬੁਨਿਆਦ ਯਾਨੀ ਕਿ ਰੇਤ ਤੇ ਰੱਖੀਆਂ ਹੋਈਆਂ ਸਾਬਤ ਹੋਣਗੀਆਂ। ਇਨਸਾਨੀ ਚਾਲ ਚੱਲਣ ਜਾਂ ਸੀਰਤ ਵੀ ਇਮਾਰਤ ਦੀ ਤਰ੍ਹਾਂ ਹੌਲੀ ਹੌਲੀ ਤਮੀਰ ਹੁੰਦੀ ਏ, ਇਸੇ ਤਰ੍ਹਾਂ ਸਾਡਾ ਚਾਲ ਚੱਲਣ ਵੀ ਏ, ਜਿਹਨੂੰ ਹਰ ਰੋਜ਼ ਤਾਮੀਰ ਹੋਣਾ ਚਾਹੀਦਾ ਏ। ਪਿਆਰੇ ਬੱਚੋ, ਇਹ ਵੀ ਯਾਦ ਰੱਖੋ ਕਿ ਜਿਸ ਤਰ੍ਹਾਂ ਇਮਾਰਤ ਨੂੰ ਨੇਰੀ, ਬਾਰਿਸ਼ ਤੇ ਤੂਫਾਨ ਦਾ ਸਾਹਮਣਾ ਕਰਨਾ ਹੁੰਦਾ ਏ, ਇਸੇ ਤਰ੍ਹਾਂ ਸਾਡੇ ਚਾਲ ਚੱਲਣ ਦਾ ਵੀ ਇਮਤਿਹਾਨ ਹੋਏਗਾ। ਅਗਰ ਸਾਡੀ ਸੀਰਤ ਅਜ਼ਮਾਇਸ਼ਾਂ ਦੇ ਮੁਕਾਬਲੇ 'ਚ ਕਾਇਮ ਨਾ ਰਹਿ ਸਕੇ ਤੇ ਸਾਡੀ ਬੁਨਿਆਦ ਰੇਤ ਤੇ ਰੱਖੀ ਹੋਈ ਏ, ਜਿਹੜੀ ਕਿ ਬਿਲਾਖਰ ਖਤਰਨਾਕ ਸਾਬਿਤ ਹੋਏਗੀ, ਤੇ ਐਸੀ ਬੁਨਿਆਦ ਕਿਸੇ ਵੀ ਵਕਤ ਧੋਖਾ ਦੇ ਜਾਏਗੀ। ਸੋ ਜ਼ਰੂਰੀ ਏ ਕਿ ਅਸੀਂ ਆਪਣੀ ਬੁਨਿਆਦ ਮਸੀਹ ਯਿਸੂ ਤੇ ਰੱਖੀਏ ਤਾਂ ਕਿ ਅਸੀਂ ਦੁਨੀਆਂ ਦੀ ਹਰ ਮੁਸੀਬਤ ਤੇ ਅਜ਼ਮਾਇਸ਼ ਤੇ ਗਾਲੀ ਪਾ ਸਕੀਏ। ਸੋ ਬੱਚੋ, ਮੈਂ ਉਮੀਦ ਕਰਨੀ ਆ ਕਿ ਅੱਜ ਦੀ ਬਾਈਬਲ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ, ਤੇ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਅੱਜ ਦੀਆਂ ਗੱਲਾਂ ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਨ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਆ।
ਮੁਬਾਰਕ ਖੁਦਾ, ਮੁਬਾਰਕ ਖੁਦਾ।
रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। साड़ी पंजाबी सर्विस का पता लिख लवो। इनचार्ज प्रोग्राम उम्मीद दी किरण, पोस्ट बॉक्स नंबर 32, लाहौर, पाकिस्तान। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। हुण वेला है कि असी खुदा दे पाक कलाम चों पैगाम सुनीए। ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅਗਰ ਅਸੀਂ ਯਹੋਨਾ ਦੀ ਅੰਜੀਲ ਦੇ 3 ਬਾਬ ਦੀ 3 ਤੋਂ 5 ਤੱਕ ਪੜ੍ਹੀਏ ਤੇ ਇੱਥੇ ਲਿਖਿਆ ਕਿ ਯਿਸੂ ਨੇ ਜਵਾਬ ਵਿੱਚ ਉਹਨੂੰ ਕਿਹਾ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਏ ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਨਿਕੋਦੀਮਸ ਨੇ ਉਹਨੂੰ ਕਿਹਾ ਕਿ ਆਦਮੀ ਜਦੋਂ ਬੁੱਢਾ ਹੋ ਗਿਆ ਤੇ ਫਿਰ ਕਿਵੇਂ ਪੈਦਾ ਹੋ ਸਕਦਾ ਹੈ? ਕੀ ਉਹ ਦੁਬਾਰਾ ਆਪਣੀ ਮਾਂ ਦੇ ਪੇਟ ਵਿੱਚ ਦਾਖਲ ਹੋ ਕੇ ਪੈਦਾ ਹੋ ਸਕਦਾ ਹੈ? ਯਿਸੂ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ, ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਏ ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ। ਸਾਥੀਓ, ਅਸੀਂ ਯਹੋਨਾ ਦੀ ਅੰਜੀਲ ਦੇ 3 ਬਾਬ ਵਿੱਚ ਇਸ ਗੱਲ ਨੂੰ ਪੜ੍ਹਨੇ ਆ ਕਿ ਖੁਦਾਮ ਦੀ ਯਿਸੂ ਮਸੀਹ ਨੇ ਨਿਕੋਦੀਮਸ ਨੂੰ, ਜਿਹੜਾ ਕਿ ਯਹੂਦੀਆਂ ਦਾ ਸਰਦਾਰ ਸੀ, ਉਹਨੂੰ ਨਵੀਂ ਪੈਦਾਇਸ਼ ਦੀ ਤਾਲੀਮ ਦਿੱਤੀ ਤੇ ਨਾਲੇ ਉਹਨੂੰ ਆ ਗੱਲ ਦੱਸੀ, ਉਹਨੂੰ ਆ ਗੱਲ ਸਿਖਾਈ ਕਿ ਨਵੇਂ ਸਿਰੇ ਤੋਂ ਜਾਂ ਨਵੀਂ ਪੈਦਾਇਸ਼ ਤੋਂ ਕੀ ਮੁਰਾਦ ਹੈ ਤੇ ਕਿਵੇਂ ਇਨਸਾਨ ਨਵੇਂ ਸਿਰੇ ਤੋਂ ਪੈਦਾ ਹੋ ਸਕਦਾ ਹੈ, ਨਵੀਂ ਪੈਦਾਇਸ਼ ਪਾ ਸਕਦਾ ਹੈ। ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਪੜ੍ਹਨ ਵਾਲੇ ਤੇ ਜਾਣਨ ਵਾਲੇ ਬਣਦੇ ਹਾਂ ਕਿ ਨਿਕੋਦੀਮਸ ਯਹੂਦੀਆਂ ਦਾ ਇੱਕ ਸਰਦਾਰ ਸੀ। ਨਿਕੋਦੀਮਸ ਇੱਜ਼ਤ ਵਾਲਾ ਤੇ ਬਾ ਅਸਰ ਸ਼ਖਸ ਜਾਣਿਆ ਜਾਂਦਾ ਸੀ। ਤਾਲੀਮ ਯਾਫਤਾ ਹੋਣ ਦੇ ਨਾਲ ਨਾਲ ਉਹ ਬਹੁਤ ਸਾਰੀ ਖੂਬੀਆਂ ਦਾ ਵੀ ਮਾਲਿਕ ਸੀ। ਉਹ ਯਹੂਦੀਆਂ ਦੀ ਕੌਮੀ ਕੌਂਸਲ ਦਾ ਵੀ ਮੈਂਬਰ ਸੀ। ਨਿਕੋਦੀਮਸ ਅਮੀਰ, ਤਾਲੀਮ ਯਾਫਤਾ ਤੇ ਬੁਲੰਦ ਮਰਤਬਾ ਸ਼ਖਸ ਹੋਣ ਦੇ ਬਾਵਜੂਦ ਉਹ ਯਿਸੂ ਮਸੀਹ ਦੀ ਤਾਲੀਮ ਤੋਂ ਬੜਾ ਮੁਤਾਸਿਰ ਹੋਇਆ। ਉਹ ਸਬਕ ਜਿਹੜੇ ਮਸੀਹ ਯਿਸੂ ਨੇ ਸਿਖਾਏ ਸਨ, ਉਹਨਾਂ ਦਾ ਉਹਦੇ ਦਿਲ 'ਤੇ ਬੜਾ ਗਹਿਰਾ ਅਸਰ ਹੋਇਆ ਅਤੇ ਉਹਨੇ ਚਾਹਿਆ ਕਿ ਕਿਉਂ ਨਾ ਮੈਂ ਹੋਰ ਜ਼ਿਆਦਾ ਖੁਦਾਵੰਦ ਯਿਸੂ ਮਸੀਹ ਕੋਲੋਂ ਸਿੱਖਾਂ। ਸੋ ਨਿਕੋਦੀਮਸ ਦੀ ਅਦਿਲੀ ਖੁਆਇਸ਼ ਸੀ ਕਿ ਉਹ ਕਿਸੇ ਵੀ ਵੇਲੇ ਯਿਸੂ ਮਸੀਹ ਦੇ ਨਾਲ ਮੁਲਾਕਾਤ ਕਰੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਨੇ ਆ ਕਿ ਨਿਕੋਦੀਮਸ ਰਾਤ ਦੇ ਵੇਲੇ ਯਿਸੂ ਮਸੀਹ ਨੂੰ ਮਿਲਣ ਦੇ ਲਈ ਆਇਆ। ਸੋ ਇੱਥੇ ਆ ਸਵਾਲ ਪੈਦਾ ਹੁੰਦਾ ਕਿ ਨਿਕੋਦੀਮਸ, ਜਿਹੜਾ ਕਿ ਅਮੀਰ, ਤਾਲੀਮ ਯਾਫਤਾ ਤੇ ਬੁਲੰਦ ਮਰਤਬਾ ਰੱਖਦਾ ਸੀ, ਉਹ ਆਖਿਰ ਰਾਤ ਦੇ ਵੇਲੇ ਹੀ ਕਿਉਂ ਯਿਸੂ ਮਸੀਹ ਨੂੰ ਮਿਲਣ ਦੇ ਲਈ ਆਇਆ? ਸਾਥੀਓ, ਆ ਗੱਲ ਯਾਦ ਰੱਖੋ ਕਿ ਨਿਕੋਦੀਮਸ ਲੋਕਾਂ ਦੇ ਡਰ ਦੀ ਵਜ੍ਹਾ ਤੋਂ ਰਾਤ ਦੇ ਵੇਲੇ ਯਿਸੂ ਮਸੀਹ ਨੂੰ ਮਿਲਣ ਦੇ ਲਈ ਆਇਆ। ਅਗਰ ਨਿਕੋਦੀਮਸ ਯਿਸੂ ਮਸੀਹ ਨੂੰ ਕਬੂਲ ਕਰ ਲੈਂਦਾ ਤੇ ਆ ਸਰਦਾਰਾਂ ਤੇ ਕੌਮ ਦੇ ਬਜ਼ੁਰਗਾਂ ਦੇ ਲਈ ਬੜੀ ਬੇਇੱਜ਼ਤੀ ਦਾ ਬਾਇਸ ਹੋਣਾ ਸੀ, ਕਿਉਂਕਿ ਖੁਦ ਨਿਕੋਦੀਮਸ ਯਿਸੂ ਮਸੀਹ ਦੇ ਬਾਰੇ ਬੜਾ ਘੱਟ ਜਾਣਦਾ ਸੀ। ਅਗਰ ਕੌਮੀ ਕੌਂਸਲ ਦੇ ਮੈਂਬਰਾਂ ਦੇ ਇਲਮ ਵਿੱਚ ਆ ਗੱਲ ਆ ਜਾਂਦੀ ਕਿ ਨਿਕੋਦੀਮਸ ਯਿਸੂ ਮਸੀਹ ਨੂੰ ਮਸੀਹਾ, ਦੁਨੀਆ ਦਾ ਨਿਜਾਤ ਦੇਹਿੰਦਾ ਮੰਨਦਾ ਹੈ, ਉਸ ਵੇਲੇ ਉਹਨਾਂ ਨੇ ਉਹਨੂੰ ਵੀ ਕਤਲ ਕਰ ਦੇਣਾ ਸੀ। ਸੋ ਲੋਕਾਂ ਦੇ ਡਰ ਦੀ ਵਜ੍ਹਾ ਤੋਂ ਨਿਕੋਦੀਮਸ ਨੇ ਖੁਫੀਆ ਰਾਤ ਦੇ ਵੇਲੇ ਯਿਸੂ ਮਸੀਹ ਦੇ ਨਾਲ ਮੁਲਾਕਾਤ ਕੀਤੀ। ਤਸਵੀਰ ਨੇ ਕਿ ਜਦੋਂ ਨਿਕੋਦੀਮਸ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਆਇਆ, ਉਹਨੇ ਯਿਸੂ ਮਸੀਹ ਦੇ ਨਾਲ ਮੁਲਾਕਾਤ ਕਰਦੇ ਹੋਇਆਂ ਖੁਦਾ ਦੇ ਜਲਾਲ ਨੂੰ ਮਹਿਸੂਸ ਕੀਤਾ। ਯਹੋਨਾ ਦੀ ਅੰਜੀਲ ਦੇ 3 ਬਾਬ ਦੀ ਦੁਆਇਤ ਵਿੱਚ ਲਿਖਿਆ ਹੈ ਕਿ ਉਹਨੇ ਰਾਤ ਨੂੰ ਯਿਸੂ ਦੇ ਕੋਲ ਆ ਕੇ ਉਹਨੂੰ ਕਿਹਾ ਕਿ ਐ ਰੱਬੀ, ਅਸੀਂ ਜਾਣਦੇ ਹਾਂ ਕਿ ਤੂੰ ਖੁਦਾ ਦੀ ਤਰਫੋਂ ਉਸਤਾਦ ਹੋ ਕੇ ਆਇਆ ਹੈ, ਕਿਉਂਕਿ ਜਿਹੜੇ ਮੌਜਜ਼ੇ ਤੂੰ ਵਿਖਾਉਣਾ ਹੈ ਕੋਈ ਦੂਜਾ ਸ਼ਖਸ ਨਹੀਂ ਵਿਖਾ ਸਕਦਾ ਜਦੋਂ ਤੱਕ ਕਿ ਖੁਦਾ ਉਹਦੇ ਨਾਲ ਨਾ ਹੋਏ। ਤੇ ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਨਿਕੋਦੀਮਸ ਦੇ ਤਾਰੀਫੀ ਕਲਮਾਤ ਤੇ ਗੌਰ ਖੋਸ ਨਾ ਕੀਤਾ, ਬਲਕਿ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨੂੰ ਨਵੀਂ ਪੈਦਾਇਸ਼ ਦੀ ਤਾਲੀਮ ਦਿੱਤੀ। ਯਿਸੂ ਮਸੀਹ ਨੇ ਬੜੀ ਸੰਜੀਦਗੀ ਤੇ ਮੁਹੱਬਤ ਦੇ ਨਾਲ ਫਰਮਾਇਆ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋ ਜਾਏ ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਸਾਥੀਓ, ਯਿਸੂ ਮਸੀਹ ਨੇ ਨਿਕੋਦੀਮਸ ਨੂੰ ਦੱਸਿਆ ਕਿ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰੀ ਹੈ। ਅਸੀਂ ਵੇਖਦੇ ਕਿ ਨਵੇਂ ਸਿਰੇ ਤੋਂ, ਯਾਨੀ ਕਿ ਨਵੀਂ ਪੈਦਾਇਸ਼ ਦੀ ਅਲਾਮਤ ਤੋਂ ਨਿਕੋਦੀਮਸ ਬਿਲਕੁਲ ਨਾ ਵਾਕਿਫ ਸੀ। ਸੋ ਨਵੀਂ ਪੈਦਾਇਸ਼ ਤੋਂ ਯਿਸੂ ਮਸੀਹ ਦਾ ਕੀ ਮਤਲਬ ਸੀ, ਇਹਦੇ ਬਾਰੇ ਨਿਕੋਦੀਮਸ ਨਹੀਂ ਜਾਣਦਾ ਸੀ। ਨਿਕੋਦੀਮਸ ਪੈਦਾਇਸ਼ੀ ਇਸਰਾਇਲੀ ਸੀ, ਇਸ ਲਈ ਉਹਨੂੰ ਪੂਰਾ ਯਕੀਨ ਸੀ ਕਿ ਖੁਦਾ ਦੀ ਬਾਦਸ਼ਾਹੀ ਵਿੱਚ ਉਹਦੇ ਲਈ ਜਗ੍ਹਾ ਮੌਜੂਦ ਹੈ, ਉਹਨੂੰ ਕਦੀ ਵੀ ਤਬਦੀਲੀ ਦੀ ਜ਼ਰੂਰਤ ਨਹੀਂ ਹੈ। ਜਦੋਂ ਯਿਸੂ ਮਸੀਹ ਨੇ ਉਹਨੂੰ ਦੱਸਿਆ ਕਿ ਤੈਨੂੰ ਤਬਦੀਲੀ ਦੀ ਲੋੜ ਹੈ, ਤਾਂ ਉਸ ਵੇਲੇ ਉਹ ਬੜਾ ਹੈਰਾਨ ਹੋਇਆ, ਬਲਕਿ ਉਹਨੇ ਉਸ ਵੇਲੇ ਬੜਾ ਬੁਰਾ ਮਨਾਇਆ ਜਦੋਂ ਯਿਸੂ ਮਸੀਹ ਨੇ ਉਹਨੂੰ ਬਰਹਿ ਰਾਸਤ ਆਖਿਆ ਕਿ ਤੈਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਚਾਹੀਦਾ, ਨਵੇਂ ਸਿਰੇ ਤੋਂ ਪੈਦਾ ਹੋਣਾ ਤੇਰੇ ਲਈ ਜ਼ਰੂਰੀ ਹੈ। ਨਿਕੋਦੀਮਸ ਬੜਾ ਹੈਰਾਨ ਹੋ ਕੇ ਯਿਸੂ ਮਸੀਹ ਨੂੰ ਕਹਿਣ ਲੱਗਾ ਕਿ ਆਦਮੀ ਜਦੋਂ ਬੁੱਢਾ ਹੋ ਗਿਆ ਤਾਂ ਫਿਰ ਕਿਵੇਂ ਉਹ ਵਾਪਸ ਪੈਦਾ ਹੋ ਸਕਦਾ ਹੈ? ਆ ਗੱਲ ਕਹਿ ਕੇ ਅਸੀਂ ਵੇਖਦੇ ਕਿ ਉਹਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਕਿ ਜਿਸਮਾਨੀ ਸ਼ਖਸ ਖੁਦਾ ਦੀ ਰੂਹਾਨੀ ਗੱਲਾਂ ਨੂੰ ਸਮਝ ਨਹੀਂ ਸਕਦਾ। ਸਾਥੀਓ, ਅੱਜ ਜਦੋਂ ਅਸੀਂ ਵੀ ਆ ਗੱਲ ਸੁਣਨੇ ਹਾਂ, ਬਾਈਬਲ ਮੁਕੱਦਸ ਚੋਂ ਆ ਗੱਲ ਪੜ੍ਹਨੇ ਹਾਂ ਕਿ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰੀ ਹੈ, ਉਸ ਵੇਲੇ ਅਸੀਂ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ। ਕਈ ਦਫ਼ਾ ਅਸੀਂ ਵੀ ਨਿਕੋਦੀਮਸ ਵਾਂਗੂ ਆ ਗੱਲ ਕਹਿੰਦੇ ਹਾਂ ਕਿ ਕਿਵੇਂ ਇੱਕ ਆਦਮੀ ਜਦੋਂ ਉਹ ਬੁੱਢਾ ਹੋ ਗਿਆ ਉਹ ਵਾਪਸ ਪੈਦਾ ਹੋ ਸਕਦਾ ਹੈ। ਬਾਈਬਲ ਮੁਕੱਦਸ ਸਾਨੂੰ ਨਵੀਂ ਪੈਦਾਇਸ਼ ਦੀ ਤਾਲੀਮ ਦਿੰਦੀ ਹੈ, ਸਾਡੇ 'ਤੇ ਆ ਗੱਲ ਆਸ਼ਕਾਰਾ ਕਰਦੀ ਹੈ ਕਿ ਹਰ ਇੱਕ ਦੇ ਲਈ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰੀ ਹੈ। ਸਾਥੀਓ, ਨਵੇਂ ਸਿਰੇ ਤੋਂ ਪੈਦਾ ਹੋਣ ਤੋਂ ਕੀ ਮੁਰਾਦ ਹੈ? ਨਵੀਂ ਪੈਦਾਇਸ਼ ਤੋਂ ਕੀ ਮੁਰਾਦ ਹੈ? ਯਾਦ ਰੱਖੋ ਕਿ ਇਸ ਤੋਂ ਮੁਰਾਦ ਹੈ ਦਿਲੀ ਤਬਦੀਲੀ। ਜਦੋਂ ਤੱਕ ਅਸੀਂ ਤਬਦੀਲ ਨਹੀਂ ਹੋਵਾਂਗੇ, ਉਸ ਵੇਲੇ ਤੱਕ ਅਸੀਂ ਨਵੀਂ ਪੈਦਾਇਸ਼ ਦਾ ਤਜਰਬਾ ਨਹੀਂ ਕਰ ਸਕਾਂਗੇ। ਸੋ ਅਸੀਂ ਕਿਵੇਂ ਆਪਣੀਆਂ ਜ਼ਿੰਦਗੀਆਂ ਵਿੱਚ ਤਬਦੀਲੀ ਲਿਆ ਸਕਦੇ ਹਾਂ? ਕਿਵੇਂ ਅਸੀਂ ਨਵੇਂ ਸਿਰੇ ਤੋਂ ਪੈਦਾ ਹੋ ਸਕਦੇ ਹਾਂ? ਨਵੀਂ ਪੈਦਾਇਸ਼ ਕਿਸ ਤਰ੍ਹਾਂ ਪਾਈ ਜਾ ਸਕਦੀ ਹੈ? ਯਿਸੂ ਮਸੀਹ ਨੇ ਫਰਮਾਇਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਏ ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਨਹੀਂ ਹੋ ਸਕਦਾ। ਸਾਥੀਓ, ਪਾਣੀ ਤੋਂ ਮੁਰਾਦ ਏ ਬਪਤਿਸਮਾ, ਮਗਰ ਨਵਾਂ ਦਿਲ ਸਿਰਫ ਖੁਦਾ ਦੀ ਰੂਹ ਤੋਂ ਹਾਸਿਲ ਹੁੰਦਾ ਹੈ। ਸੋ ਹੁਣ ਨਿਕੋਦੀਮਸ ਇਸ ਗੱਲ ਤੋਂ ਵਾਕਿਫ ਹੋ ਗਿਆ ਕਿ ਜਿਹੜਾ ਜਿਸਮ ਤੋਂ ਪੈਦਾ ਹੁੰਦਾ ਹੈ ਉਹ ਜਿਸਮ ਹੈ, ਪਰ ਜਿਹੜਾ ਰੂਹ ਤੋਂ ਪੈਦਾ ਹੁੰਦਾ ਹੈ ਉਹ ਰੂਹ ਹੈ। ਜਿਸਮਾਨੀ ਨੀਅਤ ਖੁਦਾ ਦੀ ਦੁਸ਼ਮਣੀ ਹੈ। ਜਿਸਮਾਨੀ ਸ਼ਖਸ ਜਿਸਮਾਨੀਆਂ ਗੱਲਾਂ ਵਿੱਚ ਪਿਆ ਰਹਿੰਦਾ ਹੈ, ਉਹ ਜਿਸਮਾਨੀ ਸੋਚ ਰੱਖਦਾ ਹੈ। ਬਾਈਬਲ ਮੁਕੱਦਸ ਵਿੱਚ ਲਿਖਿਆ ਮਤੀ ਦੀ ਅੰਜੀਲ ਦੇ 15 ਬਾਬ ਦੀ 19ਵੀਂ ਆਇਤ ਵਿੱਚ ਕਿ ਬੁਰੇ ਖਿਆਲ, ਖੂਨਰੇਜ਼ੀਆਂ, ਜ਼ਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀ ਗਵਾਹੀਆਂ, ਬਦਗੋਈਆਂ ਦਿਲ ਤੋਂ ਹੀ ਨਿਕਲਦੀਆਂ ਨੇ। ਸਾਥੀਓ, ਖੁਦਾਵੰਦ ਚਾਹੁੰਦਾ ਹੈ ਕਿ ਅਸੀਂ ਰੂਹਾਨੀ ਬਣੀਏ, ਅਸੀਂ ਆਪਣੇ ਆਪ ਨੂੰ ਗੁਨਾਹ ਤੋਂ ਪਾਕ ਰੱਖੀਏ। ਸੋ ਯਿਸੂ ਮਸੀਹ ਨੇ ਫਰਮਾਇਆ ਕਿ ਅਗਰ ਪਾਣੀ ਤੇ ਰੂਹ ਤੋਂ ਪੈਦਾ ਹੋਵੋਗੇ ਤੇ ਫਿਰ ਤੁਸੀਂ ਖੁਦਾ ਦੀ ਬਾਦਸ਼ਾਹਤ ਵਿੱਚ ਜਾ ਸਕੋਗੇ, ਨਵੇਂ ਮਖਲੂਕ ਬਣ ਸਕੋਗੇ। ਸਾਥੀਓ, ਪਾਣੀ ਤੋਂ ਮੁਰਾਦ ਬਪਤਿਸਮਾ ਹੈ ਤੇ ਰੂਹ ਤੋਂ ਪੈਦਾ ਹੋਣ ਤੋਂ ਮੁਰਾਦ ਹੈ ਨਵਾਂ ਦਿਲ, ਕਿਉਂਕਿ ਖੁਦਾ ਹੀ ਸਾਡੇ ਅੰਦਰ ਨਵਾਂ ਦਿਲ ਪੈਦਾ ਕਰਦਾ ਹੈ। ਦਿਲ ਦੀ ਤਬਦੀਲੀ ਸਿਰਫ ਰੂਹ ਕੁਦਸ ਦੀ ਕੁਦਰਤ ਦੇ ਨਾਲ ਹੀ ਹੁੰਦੀ ਹੈ। ਸਾਥੀਓ, ਜ਼ਿੰਦਗੀ ਵਿੱਚ ਥੋੜ੍ਹੀ ਬਹੁਤ ਤਬਦੀਲੀ ਅਸਲ ਤਬਦੀਲੀ ਜਾਂ ਅਸਲ ਨਵੀਂ ਪੈਦਾਇਸ਼ ਨਹੀਂ ਹੈ, ਬਲਕਿ ਸਾਡੀ ਫਿਤਰਤ ਦੀ ਤਬਦੀਲੀ ਨਵੀਂ ਪੈਦਾਇਸ਼ ਦੀ ਅਲਾਮਤ ਹੈ। ਸੋ ਜਦੋਂ ਅਸੀਂ ਆਪਣੇ ਗੁਨਾਹਾਂ ਤੋਂ ਮੂੰਹ ਫੇਰ ਲੈਂਦੇ ਹਾਂ ਅਤੇ ਖੁਦਾ ਦੇ ਹੁਕਮਾਂ 'ਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ, ਉਸ ਵੇਲੇ ਅਸੀਂ ਮੁਕੰਮਲ ਤਬਦੀਲੀ ਪਾਉਂਦੇ ਹਾਂ। ਸਾਥੀਓ, ਮੁਕੰਮਲ ਤਬਦੀਲੀ ਰੂਹ ਕੁਦਸ ਦੇ ਵਸੀਲੇ ਨਾਲ ਹੀ ਹਾਸਲ ਹੁੰਦੀ ਹੈ। ਨਿਕੋਦਿਮਸ ਨੂੰ ਯਿਸੂ ਮਸੀਹ ਨੇ ਆਹ ਗੱਲ ਸਿਖਾਈ, ਅੱਜ ਖੁਦਾਵੰਦ ਯਿਸੂ ਮਸੀਹ ਸਾਨੂੰ ਵੀ ਆਹ ਗੱਲ ਸਿਖਾਉਣਾ ਚਾਹ ਰਹੇ ਨੇ ਕਿ ਜਦੋਂ ਅਸੀਂ ਪਾਣੀ ਦਾ ਬਪਤਿਸਮਾ ਲੈਂਦੇ ਹਾਂ, ਉਦੋਂ ਬਾਅਦ ਰੂਹ ਕੁਦਸ ਸਾਨੂੰ ਮਿਲਦਾ ਹੈ ਤਾਂ ਕਿ ਅਸੀਂ ਉਹਦੀ ਰਹਿਨਮਾਈ ਵਿੱਚ ਚੱਲਦੇ ਹੋਏ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰ ਸਕੀਏ। ਜਦੋਂ ਅਸੀਂ ਰੂਹ ਕੁਦਸ ਦੀ ਹਦਾਇਤ ਦੇ ਮੁਤਾਬਿਕ ਚੱਲਦੇ ਹਾਂ, ਜਦੋਂ ਅਸੀਂ ਰੂਹ ਕੁਦਸ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦਿੰਦੇ ਹਾਂ, ਉਸ ਵੇਲੇ ਅਸੀਂ ਨਵੇਂ ਸਿਰੇ ਤੋਂ ਪੈਦਾ ਹੋ ਜਾਂਦੇ ਹਾਂ। ਸਾਥੀਓ, ਅਗਰ ਸਾਡੇ ਜ਼ਿੰਦਗੀਆਂ ਵਿੱਚ ਰੂਹ ਕੁਦਸ ਨਹੀਂ ਹੈ ਤਾਂ ਫਿਰ ਅਸੀਂ ਨਵੀਂ ਪੈਦਾਇਸ਼ ਦਾ ਤਜਰਬਾ ਨਹੀਂ ਪਾ ਸਕਦੇ। ਪਰ ਅਗਰ ਰੂਹ ਕੁਦਸ ਸਾਡੇ ਜ਼ਿੰਦਗੀਆਂ ਵਿੱਚ ਹੈ, ਅਗਰ ਅਸੀਂ ਉਹਦੀ ਹਦਾਇਤ ਦੇ ਮੁਤਾਬਿਕ ਚੱਲਦੇ ਹਾਂ, ਉਹਦੀ ਰਹਿਨਮਾਈ ਵਿੱਚ ਚੱਲਦੇ ਹਾਂ, ਤਾਂ ਫਿਰ ਅਸੀਂ ਨਵੀਂ ਪੈਦਾਇਸ਼ ਦਾ ਤਜਰਬਾ ਪਾਉਂਦੇ ਹਾਂ। ਰੂਹ ਕੁਦਸ ਹੀ ਸਾਨੂੰ ਨਵੇਂ ਸਿਰੇ ਤੋਂ ਪੈਦਾ ਕਰਦਾ ਹੈ, ਉਹੀ ਸਾਡੀ ਸੋਚਾਂ ਨੂੰ, ਸਾਡੇ ਦਿਲਾਂ ਨੂੰ ਤਬਦੀਲ ਕਰਦਾ ਹੈ, ਸਾਨੂੰ ਨਵਾਂ ਬਣਾ ਦਿੰਦਾ ਹੈ ਤਾਂ ਕਿ ਅਸੀਂ ਖੁਦਾ ਦੀ ਮਰਜ਼ੀ ਨੂੰ ਪੂਰਾ ਕਰੀਏ। ਸਾਥੀਓ, ਨਿਕੋਦਿਮਸ ਨੇ ਜਦੋਂ ਆ ਗੱਲਾਂ ਸੁਣੀਆਂ, ਉਸ ਵੇਲੇ ਉਹ ਬੜਾ ਉਲਝਣ ਦਾ ਸ਼ਿਕਾਰ ਹੋ ਗਿਆ। ਇਸ ਲਈ ਯਿਸੂ ਮਸੀਹ ਨੇ ਉਹਨੂੰ ਹਵਾ ਦੀ ਮਿਸਾਲ ਦਿੱਤੀ ਅਤੇ ਕਿਹਾ ਕਿ ਹਵਾ ਜਿੱਧਰ ਚਾਹੁੰਦੀ ਏ ਉੱਧਰ ਚੱਲਦੀ ਏ, ਤੁਸੀਂ ਉਹਦੀ ਆਵਾਜ਼ ਤਾਂ ਸੁਣਦੇ ਹੋ ਮਗਰ ਨਹੀਂ ਜਾਣਦੇ ਕਿ ਕਿੱਧਰ ਨੂੰ ਆਉਂਦੀ ਏ ਅਤੇ ਕਿੱਧਰ ਨੂੰ ਜਾਂਦੀ ਏ। ਜਿਹੜਾ ਕੋਈ ਰੂਹ ਤੋਂ ਪੈਦਾ ਹੁੰਦਾ ਹੈ ਉਹ ਇੰਜੀ ਏ। ਸਾਥੀਓ, ਜਦੋਂ ਅਸੀਂ ਰੂਹ ਤੋਂ ਪੈਦਾ ਹੁੰਦੇ ਹਾਂ, ਯਾਨੀ ਕਿ ਜਦੋਂ ਅਸੀਂ ਰੂਹ ਕੁਦਸ ਤੋਂ ਮਾਮੂਰ ਹੋ ਜਾਂਦੇ ਹਾਂ, ਰੂਹ ਕੁਦਸ ਨਾਲ ਭਰੇ ਜਾਂਦੇ ਹਾਂ, ਰੂਹ ਕੁਦਸ ਨੂੰ ਆਪਣੀ ਜ਼ਿੰਦਗੀ ਵਿੱਚ ਕੰਮ ਕਰਨ ਦਿੰਦੇ ਹਾਂ, ਉਹਦੀ ਰਹਿਨਮਾਈ ਵਿੱਚ ਚੱਲਦੇ ਹਾਂ, ਉਸ ਵੇਲੇ ਖੁਦਾ ਦਾ ਪਾਕ ਰੂਹ ਸਾਡੀ ਰਹਿਨਮਾਈ ਕਰਦਾ ਹੈ। ਸਾਨੂੰ ਆ ਫਜ਼ਲ ਬਖਸ਼ਦਾ ਹੈ ਕਿ ਅਸੀਂ ਖੁਦਾ ਦੀ ਮਰਜ਼ੀ ਨੂੰ ਪੂਰਾ ਕਰ ਸਕੀਏ, ਉਹਦੇ ਜਲਾਲ ਨੂੰ ਇਸ ਰੂਹੇ ਜ਼ਮੀਨ 'ਤੇ ਪੂਰਾ ਕਰ ਸਕੀਏ। ਸਾਥੀਓ, ਨਿਕੋਦਿਮਸ ਨੇ ਜਦੋਂ ਯਿਸੂ ਮਸੀਹ ਕੋਲੋਂ ਕਲਾਮ ਦੀ ਸੱਚਾਈ ਸੁਣੀ, ਉਸ ਵੇਲੇ ਉਹਦੇ ਦਿਲ 'ਤੇ ਬੜਾ ਗਹਿਰਾ ਅਸਰ ਹੋਇਆ। ਨਿਕੋਦਿਮਸ ਯਿਸੂ ਮਸੀਹ ਦਾ ਸ਼ਾਗਿਰਦ ਹੋ ਗਿਆ। ਜਿਵੇਂ ਹੀ ਯਿਸੂ ਮਸੀਹ ਨੇ ਉਹਨੂੰ ਨਵੀਂ ਪੈਦਾਇਸ਼ ਦੀ, ਯਾਨੀ ਕਿ ਨਵੀਂ ਜ਼ਿੰਦਗੀ ਦੀ ਤਾਲੀਮ ਦਿੱਤੀ, ਉਸ ਵੇਲੇ ਉਹਨੇ ਆਪਣਾ ਦਿਲ ਖੁਦਾਮ ਦੀ ਯਿਸੂ ਮਸੀਹ ਨੂੰ ਦੇ ਦਿੱਤਾ। ਉਹ ਯਿਸੂ ਮਸੀਹ 'ਤੇ ਇਮਾਨ ਲਿਆਇਆ, ਉਹਨੇ ਯਿਸੂ ਮਸੀਹ ਨੂੰ ਕਬੂਲ ਕੀਤਾ। ਸੋ ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਨਿਕੋਦਿਮਸ ਯਿਸੂ ਮਸੀਹ ਦਾ ਸ਼ਾਗਿਰਦ ਹੋ ਗਿਆ। ਸੋ ਸਾਥੀਓ, ਯਾਦ ਰੱਖੋ ਕਿ ਨਵੀਂ ਪੈਦਾਇਸ਼ ਤੋਂ ਜੋ ਮੁਰਾਦ ਹੈ ਉਹ ਹੈ ਨਵੀਂ ਜ਼ਿੰਦਗੀ, ਜਿਹੜੀ ਕਿ ਸਾਨੂੰ ਰੂਹ ਕੁਦਸ ਦੀ ਤਰਫੋਂ ਮਿਲਦੀ ਹੈ। ਜਦੋਂ ਅਸੀਂ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਉਸ ਵੇਲੇ ਉਹ ਸਾਨੂੰ ਨਵਾਂ ਦਿਲ, ਨਵੀਂ ਰੂਹ ਬਖਸ਼ਦਾ ਹੈ, ਯਾਨੀ ਕਿ ਨਵੀਂ ਜ਼ਿੰਦਗੀ ਬਖਸ਼ਦਾ ਹੈ, ਤਾਂ ਕਿ ਅਸੀਂ ਉਹਦੇ ਹੁਕਮਾਂ ਦੇ ਮੁਤਾਬਿਕ ਆਪਣੀਆਂ ਜ਼ਿੰਦਗੀ ਨੂੰ ਗੁਜ਼ਾਰ ਕੇ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੀਏ। ਸਾਥੀਓ, ਅਗਰ ਅਸੀਂ ਯਸਾਇਆ ਨਬੀ ਦੀ ਕਿਤਾਬ ਦੇ 64 ਬਾਬ ਦੇ 6 ਐਤ ਪੜ੍ਹੀਏ, ਤਾਂ ਇੱਥੇ ਲਿਖਿਆ ਕਿ ਅਸੀਂ ਤੇ ਸਾਰੇ ਦੇ ਸਾਰੇ ਇੰਜਾਂ ਜਿਵੇਂ ਨਾਪਾਕ ਛਾਵਾਂ, ਅਤੇ ਸਾਡੀ ਸਾਰੀ ਰਾਸਤਾਬਾਜ਼ੀ ਨਾਪਾਕ ਲਿਬਾਸ ਦੇ ਵਾਂਗੂ ਹੈ। ਅਤੇ ਜ਼ਬੂਰੀ 51 ਦੀ 10 ਐਤ ਵਿੱਚ ਲਿਖਿਆ ਕਿ ਐ ਖੁਦਾ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਅਤੇ ਮੇਰੇ ਬਾਤਨ ਵਿੱਚ ਅਸਰਨੋ ਮੁਸਤਕੀਮ ਰੂਹ ਪਾ। ਅਤੇ ਹਿਜ਼ਕੀਲ ਦੀ ਕਿਤਾਬ ਦੇ 36 ਬਾਬ ਦੀ 26 ਅਤੇ 27 ਐਤ ਵਿੱਚ ਲਿਖਿਆ ਹੈ ਕਿ ਮੈਂ ਤੁਹਾਨੂੰ ਨਵਾਂ ਦਿਲ ਬਖਸ਼ਾਂਗਾ, ਮੈਂ ਨਵੀਂ ਰੂਹ ਤੁਹਾਡੇ ਬਾਤਨ ਵਿੱਚ ਪਾਵਾਂਗਾ ਅਤੇ ਤੁਹਾਡੇ ਜਿਸਮ 'ਚੋਂ ਸੰਗੀਨ ਦਿਲ ਨੂੰ ਕੱਢ ਦੇਵਾਂਗਾ ਅਤੇ ਗੋਸ਼ਤੀਨ ਦਿਲ ਤੁਹਾਨੂੰ ਅਨਾਇਤ ਕਰਾਂਗਾ। ਮੈਂ ਆਪਣੀ ਰੂਹ ਤੁਹਾਡੇ ਬਾਤਨ ਵਿੱਚ ਪਾਵਾਂਗਾ ਅਤੇ ਤੁਹਾਨੂੰ ਆਪਣੇ ਆਇਨ ਦੀ ਪੈਰਵੀ ਕਰਾਵਾਂਗਾ। ਤੁਸੀਂ ਮੇਰੇ ਹਕਾਮ 'ਤੇ ਅਮਲ ਕਰੋਗੇ ਅਤੇ ਉਹਨੂੰ ਬਜਾ ਲਿਆਓਗੇ। ਸੋ ਸਾਥੀਓ, ਆਓ ਅੱਜ ਅਸੀਂ ਨਿਕੋਦਿਮਸ ਵਾਂਗੂ ਯਿਸੂ ਮਸੀਹ ਦੇ ਨਾਲ ਮੁਲਾਕਾਤ ਕਰੀਏ, ਜ਼ਿੰਦਗੀ ਦੀ ਤਬਦੀਲੀ ਦੇ ਲਈ ਉਹਦੇ ਕਲਾਮ ਨੂੰ, ਉਹਦੀ ਤਾਲੀਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਉਤਾਰੀਏ, ਉਹਦੇ 'ਤੇ ਅਮਲ ਪੈਰਾ ਹੋਈਏ, ਤਾਂ ਕਿ ਅਸੀਂ ਉਹਦੇ ਕਲਾਮ ਦੀ ਸੱਚਾਈ ਨਾਲ ਆਪਣੀਆਂ ਜ਼ਿੰਦਗੀਆਂ ਨੂੰ ਰੋਸ਼ਨ ਕਰ ਸਕੀਏ। ਸਾਥੀਓ, ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਜਾਤ ਦੇ ਹਿੰਦਾ ਤਸਲੀਮ ਕਰਾਂਗੇ, ਜਦੋਂ ਅਸੀਂ ਉਹਦੇ ਵਿੱਚ ਰਹਿੰਦੇ ਹੋਏ ਹਾਂ, ਰੂਹ ਕੁਦਸ ਦੀ ਰਹਿਨਮਾਈ ਨਾਲ ਜ਼ਿੰਦਗੀ ਗੁਜ਼ਾਰਾਂਗੇ, ਉਸ ਵੇਲੇ ਯਕੀਨਨ ਖੁਦਾਵੰਦ ਸਾਨੂੰ ਨਵਾਂ ਬਣਾ ਦੇਗਾ, ਸਾਡੇ ਗੁਨਾਹਾਂ ਨੂੰ ਬਖਸ਼ ਦੇਗਾ, ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇਗਾ। ਖੁਦਾਵੰਦ ਆ ਚਾਹੁੰਦਾ ਹੈ ਕਿ ਅਸੀਂ ਆਪਣੇ ਗੁਨਾਹਾਂ ਨੂੰ ਤਰਕ ਕਰਕੇ ਤੋਬਾ ਕਰੀਏ, ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਜਾਤ ਦੇਹਿੰਦਾ ਤਸਲੀਮ ਕਰੀਏ, ਤਾਂ ਕਿ ਅਸੀਂ ਯਿਸੂ ਮਸੀਹ ਵਿੱਚ ਨਵੀਂ ਪੈਦਾਇਸ਼ ਦਾ ਤਜਰਬਾ ਪਾ ਸਕੀਏ। ਖੁਦਾ ਦਾ ਕਲਾਮ ਫਰਮਾਉਂਦਾ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਵਿੱਚ ਹੈ ਉਹ ਨਵਾਂ ਮਖਲੂਕ ਹੈ। ਸਾਥੀਓ, ਆਓ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਕੇ ਨਵੇਂ ਸਿਰੇ ਤੋਂ ਜ਼ਿੰਦਗੀ ਨੂੰ ਸ਼ੁਰੂ ਕਰੀਏ, ਜਿਹੜੀ ਨਵੀਂ ਜ਼ਿੰਦਗੀ ਅਸੀਂ ਯਿਸੂ ਮਸੀਹ ਕੋਲ ਪਾਉਂਦੇ ਹਾਂ ਉਹਨੂੰ ਖੁਦਾ ਦੇ ਜਲਾਲ ਦੇ ਲਈ ਇਸਤੇਮਾਲ ਕਰੀਏ ਤਾਂ ਕਿ ਅਸੀਂ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਖੁਦਾਵੰਦ ਨੇ ਸਾਡੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਾਂਗਾ। ਆਓ ਅੱਜ ਅਸੀਂ ਸਾਰੇ ਆਪਣੀਆਂ ਗਲਤੀਆਂ, ਖਤਾਵਾਂ ਨੂੰ, ਗੁਨਾਹਾਂ ਨੂੰ ਖੁਦਾ ਦੇ ਅੱਗੇ ਰੱਖੀਏ, ਉਹਦੇ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੀਏ ਅਤੇ ਉਹਨੂੰ ਆਪਣੇ ਨਿਜਾਤ ਦੇ ਹਿੰਦਾ ਤਸਲੀਮ ਕਰੀਏ। ਖੁਦਾ ਨੂੰ ਕਹੀਏ ਕਿ ਐ ਖੁਦਾ, ਤੂੰ ਮੇਰੇ ਗੁਨਾਹਾਂ ਨੂੰ ਬਖਸ਼ ਦੇ, ਮੇਰੇ ਅੰਦਰ ਪਾਕ ਦਿਲ ਪੈਦਾ ਕਰ, ਤਾਂ ਕਿ ਮੈਂ ਉਸ ਬਾਦਸ਼ਾਹਤ ਵਿੱਚ ਜਾ ਸਕਾਂ ਜਿਹੜੀ ਕਿ ਤੂੰ ਮੇਰੇ ਲਈ ਤਿਆਰ ਕੀਤੀ ਹੈ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਧੰਨਵਾਦ ਕਹਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਪਣੇ ਗੁਨਾਹਾਂ ਦਾ ਇਕਰਾਰ ਕਰਨੇ ਆ। ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਸਾਡੇ ਅੰਦਰ ਤੂੰ ਪਾਕ ਦਿਲ ਪੈਦਾ ਕਰ। ਐ ਖੁਦਾਵੰਦ, ਸਾਨੂੰ ਆਪਣਾ ਪਾਕ ਰੂਹ ਅਤਾ ਫਰਮਾ ਕਿਉਂਕਿ ਉਹਦੇ ਬਗੈਰ ਅਸੀਂ ਤੇਰੀ ਕਾਮਿਲ ਮਰਜ਼ੀ ਨੂੰ ਪੂਰਾ ਨਹੀਂ ਕਰ ਸਕਦੇ। ਐ ਖੁਦਾਵੰਦ, ਜਿਵੇਂ ਕਿ ਅਸਾਂ ਅੱਜ ਆਹ ਗੱਲ ਸਿੱਖੀਏ ਕਿ ਤੇਰੇ 'ਤੇ ਈਮਾਨ ਲਿਆਉਣ ਨਾਲ ਅਸੀਂ ਨਵੀਂ ਜ਼ਿੰਦਗੀ ਪਾਉਂਦੇ ਹਾਂ ਅਤੇ ਉਸ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ ਜਿਹੜੀ ਕਿ ਤੂੰ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਐ ਖੁਦਾਵੰਦ, ਅਸੀਂ ਤੇਰੇ 'ਤੇ ਈਮਾਨ ਲਿਆਉਂਦੇ ਹਾਂ, ਤੂੰ ਸਾਨੂੰ ਕਬੂਲ ਫਰਮਾ। ਤੇਰਾ ਕਲਾਮ ਫਰਮਾਉਂਦਾ ਕਿ ਜਿਹੜਾ ਕੋਈ ਵੀ ਤੇਰੇ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਤਮਾਮ ਲੋਕਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਆਪਣੇ ਹੱਥਾਂ ਵਿੱਚ ਲੈ, ਇਹਨਾਂ ਦੇ ਰੁਪਏ ਪੈਸੇ ਵਿੱਚ, ਕਾਰੋਬਾਰ ਵਿੱਚ ਬੜੀ ਬਰਕਤ ਬਖਸ਼। ਤੇ ਖੁਦਾਵੰਦ, ਜਿਵੇਂ ਕਿ ਆ ਤੈਨੂੰ ਆਪਣਾ ਖਾਲਿਕ ਤੇ ਮਾਲਿਕ ਤੇ ਨਿਜਾਤ ਦੇਹਿੰਦਾ ਕਬੂਲ ਕਰਦੇ ਨੇ, ਇਹਨਾਂ ਨੂੰ ਵੀ ਤੂੰ ਆਪਣੀ ਰਹਿਨਮਾਈ ਵਿੱਚ ਚਲਾ ਤਾਂ ਕਿ ਆ ਤੇਰੀ ਕਾਮਿਲ ਮਰਜ਼ੀ ਨੂੰ ਪੂਰਾ ਕਰਦੇ ਹੋਇਆਂ ਤੇਰੇ ਜਲਾਲ ਨੂੰ ਜ਼ਾਹਿਰ ਕਰ ਸਕਣ ਤੇ ਆਪਣੇ ਆਪ ਨੂੰ ਆ ਆਪਣੇ ਬਾਦਸ਼ਾਹ ਦੇ ਲਈ ਤਿਆਰ ਕਰ ਸਕਣ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ ਕਿਉਂਕਿ ਆ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।